You're with SBS Radio. Find more great stories in your language at sbs.com.au.
ਹਾਜ਼ਰੀਨ, ਜ਼ਿੰਦਗੀ ਵਕਤਨ ਫਵਕਤਨ ਸਾਨੂੰ ਅਜਿਹੇ ਮੋੜ 'ਤੇ ਲੈ ਆਉਂਦੀ ਹੈ ਜਿਸ ਵਿੱਚ ਅਸੀਂ ਆਪਣੀ ਆਮ ਜਿਹੇ ਜੀਵਨ ਨੂੰ ਖਾਸ ਹੀ ਨਹੀਂ ਬਲਕਿ ਬੇਹੱਦ ਖਾਸ ਬਣਾਉਣ ਦਾ ਮੌਕਾ ਪਾਉਂਦੇ ਹਾਂ। ਲੇਕਿਨ ਅਜਿਹਾ ਮੌਕਾ ਹੁੰਦਾ ਘੜੀ ਭਰ ਦਾ ਹੀ ਹੈ, ਪਲਕ ਝਪਕਦਿਆਂ ਗਾਇਬ। ਔਰ ਇਹੀ ਜ਼ਿੰਦਗੀ ਦਾ ਹੁਸਨ ਹੈ ਔਰ ਇਹੀ ਜ਼ਿੰਦਗੀ ਦੀ ਚੁਣੌਤੀ ਹੈ ਕਿ ਉਹ ਜਿਹੜਾ ਇੱਕ ਘੜੀ ਦਾ ਮੌਕਾ ਮਿਲਦਾ ਹੈ ਉਸ ਨੂੰ ਅਸੀਂ ਭੁਨਾ ਸਕਦੇ ਹਾਂ ਆਪਣੇ ਫਾਇਦੇ ਵਾਸਤੇ ਕਿ ਨਹੀਂ। ਅਜਿਹੇ ਕਈ ਮੌਕੇ ਤੁਹਾਡੀ ਮੇਰੀ ਜ਼ਿੰਦਗੀ ਵਿੱਚ ਵੀ ਆਏ ਹੋਣਗੇ, ਲੇਕਿਨ ਸਾਡੇ ਨਾਲ ਅੱਜ ਟੈਲੀਫੋਨ ਲਾਈਨ 'ਤੇ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਸ ਨੇ ਪਲਕ ਝਪਕਦੇ ਜਿਹੜਾ ਮੌਕਾ ਆਇਆ ਉਸ ਦੇ ਵਿੱਚ ਦੇਖਿਆ ਕਿ ਆਪਣੀ ਆਮ ਜ਼ਿੰਦਗੀ ਨੂੰ ਖਾਸ ਬਣਾਉਣ ਦਾ ਪਹਿਲਾ ਕਦਮ ਕਿਸ ਤਰ੍ਹਾਂ ਲਿਆ ਜਾਵੇ। ਲੇਕਿਨ ਜ਼ਿੰਦਗੀ ਨੂੰ ਆਮ ਤੋਂ ਖਾਸ ਔਰ ਬੇਹੱਦ ਖਾਸ ਬਣਾਉਣ ਦਾ ਸਫ਼ਰ ਵੀ ਬਹੁਤ ਲੰਬਾ ਹੁੰਦਾ ਹੈ। ਕਿਸੇ ਗਲਤ ਫਹਿਮੀ 'ਚ ਅਸੀਂ ਨਾ ਰਹੀਏ, ਉਹ ਪਲਕ ਝਪਕਦੇ ਵਾਲਾ ਸਫ਼ਰ ਨਹੀਂ ਹੁੰਦਾ। ਸੋ ਮੈਂ ਤੁਹਾਡਾ ਤਾਰੁਫ ਅੱਜ ਕਰਾਉਣ ਜਾ ਰਹੀ ਹਾਂ ਇੱਕ ਮਸ਼ਹੂਰੋ ਮਾਰੂਫ ਸ਼ਖਸੀਅਤ ਜੋ ਕਿ ਤੁਹਾਡੇ ਸਾਡੇ ਵੰਗਰ ਪੰਜਾਬੀ 'ਤੇ ਹੈ ਹੀ ਔਰ ਦੁਨੀਆ ਭਰ ਵਿੱਚ ਵਸੇ ਪੰਜਾਬੀਆਂ ਵਾਸਤੇ ਇੱਕ ਬਹੁਤ ਮਾਣ, ਫਖਰ, ਨਾਜ਼ ਔਰ ਗੌਰਵ ਵਾਲੀ ਸ਼ਖਸੀਅਤ ਹੈ। ਸਾਡੇ ਨਾਲ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਮੌਜੂਦ ਨੇ ਜੋ ਕਿ ਮੇਰੇ ਸ਼ਹਿਰ ਅੰਮ੍ਰਿਤਸਰ ਦੇ ਨੇ ਔਰ ਬਹੁਤ ਸਾਰੇ ਸੁਣਨ ਵਾਲੇ ਸਾਡੇ ਜਿਹੜੇ SBS ਪੰਜਾਬੀ ਦੇ ਸਰੋਤੇ ਹੋਣਗੇ ਅੰਮ੍ਰਿਤਸਰ ਵਾਲੇ, ਉਹ ਵੀ ਇਹਨਾਂ ਦੇ ਨਾਲ ਬਹੁਤ ਨਜ਼ਦੀਕੀ ਨਾਲ ਇੱਕ ਆਪਣਾ ਕਨੈਕਸ਼ਨ ਮਹਿਸੂਸ ਕਰਦੇ ਹੋਣਗੇ। ਵਿਕਾਸ, ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਵਿੱਚ।
ਬੜੀ ਖੁਸ਼ੀ ਹੈ ਜੀ ਇੰਨੇ ਲੋਕਾਂ ਨਾਲ ਗੱਲ ਕਰਨ ਤੁਹਾਨੂੰ।
ਮੈਂ ਸਭ ਤੋਂ ਪਹਿਲਾਂ ਸਵਾਲ ਵਿਕਾਸ ਪੁੱਛਣਾ ਚਾਹਾਂਗੀ, ਹਾਲ ਹੀ ਵਿੱਚ ਕਾਨ ਫਿਲਮ ਫੈਸਟੀਵਲ ਵਿੱਚ ਤੁਹਾਡੀ ਫਿਲਮ ਜਿਹੜੀ ਤੁਸੀਂ ਪਹਿਲੀ ਫਿਲਮ ਬਣਾਈ ਹੈ ਉਸਦਾ ਟੀਜ਼ਰ ਲਾਂਚ ਹੋਇਆ, ਦ ਲਾਸਟ ਕਲਰ।
ਹਾਂਜੀ ਜੀ, ਫੀਚਰ ਫਿਲਮ ਹੈ, ਪਹਿਲੀ ਫੀਚਰ ਡਾਕੂਮੈਂਟਰੀ ਮੈਂ ਕਾਫੀ ਬਣਾਈ ਹੋਈ ਹੈ ਕੱਲ
ਜੀ ਜੀ ਤੇ ਵਿਕਾਸ, ਤੁਸੀਂ ਖਾਣਾ ਬਣਾਉਣ ਤੋਂ ਹਟ ਕੇ ਇੱਕ ਅਲੱਗ ਜਿਹੀ ਡੋਮੇਨ ਦੇ ਵਿੱਚ ਸਟੋਰੀ ਟੈਲਿੰਗ ਵਿੱਚ ਜਾਂ ਕਹਾਣੀ ਅਫਸਾਨਾ ਨਿਗਾਰੀ ਦੇ ਵਿੱਚ ਕਿਸ ਤਰ੍ਹਾਂ ਆ ਗਏ?
ਮੈਂ ਨਾ ਐਕਚੁਅਲੀ ਕਿਤਾਬ ਸ਼ੂਟ ਕਰ ਰਿਹਾ ਸੀ ਬਾਂਕੇ ਬਿਹਾਰੀ ਮੰਦਿਰ ਵਿੱਚ, ਵ੍ਰਿੰਦਾਵਨ
ਚ।
ਕਿਤਾਬ ਤਿਉਹਾਰਾਂ ਤੇ ਹੈਗੀ ਸੀ ਤੇ ਹੋਲੀ ਦਾ ਤਿਉਹਾਰ ਪੂਰੇ ਹਿੰਦੁਸਤਾਨ ਬਹੁਤ ਜਸ਼ਨ ਮਨਾਇਆ ਜਾਂਦਾ, ਉਹਦੀ ਇੱਕ ਮੈਂ ਫੋਟੋਗ੍ਰਾਫੀ ਵਾਸਤੇ ਗਿਆ ਸੀ 2011 ਵਿੱਚ। ਮਤਲਬ ਕੀ ਹੁੰਦਾ ਕਿ ਤੁਸੀਂ ਜਾਣਦੇ ਹੋ ਸਭ ਸਾਰੀ ਸਾਰੀ ਕਿਤਾਬ ਮੈਂ ਲੋਕੇਸ਼ਨ ਤੇ ਸ਼ੂਟ ਕੀਤੀ ਹੈ
ਜੀ,
ਸਾਰੀ ਕਿਤਾਬ ਮੈਂ ਮੋਸਟਲੀ ਖੁਦ ਹੀ ਸ਼ੂਟ ਕੀਤੀ ਹੈ ਤੇ ਸ਼ੂਟ ਕਰਿਆ ਸੀ। ਤੇ ਸ਼ੂਟ ਕਰਦੇ ਕਰਦੇ ਨਾ ਇੱਕ ਮੈਂ ਬੜੀ ਜ਼ਬਰਦਸਤ ਇੱਕ ਅਨੋਖਾ ਦ੍ਰਿਸ਼ ਦੇਖਿਆ ਕਿ ਅਸੀਂ ਹੋਲੀ ਸੈਲੀਬ੍ਰੇਟ ਕਰਕੇ ਬਾਹਰ ਨਿਕਲੇ ਤੇ ਬਾਹਰ ਕੋਈ 100-150 ਜਨਾਨੀਆਂ ਖੜੀਆਂ ਸੀ, ਵਿਡੋਜ਼, ਵਿਧਵਾਂ ਸੀ ਤੇ ਉਹ ਆਸ਼ਰਮ ਦੀ ਹੋਣੀ ਹੈ ਤੇ ਉਹਨਾਂ ਨੇ ਚਿੱਟੀਆਂ ਸਾੜੀਆਂ ਪਾ ਕੇ, ਬਾਕੀ ਸਾਰਾ ਸ਼ਹਿਰ ਰੰਗਿਆ ਹੋਇਆ ਸੀ, ਉਸ ਤੇ ਚਿੱਟੀ ਸਾੜੀ ਬਾਹਰ ਖੜੀ ਸੀ ਬਾਹਰ ਤੇ ਮਤਲਬ ਮੈਂ ਬਹੁਤ ਹਿੱਲਿਆ ਉਹਨੂੰ ਦੇਖ ਕੇ, ਬਿਕੋਜ਼ ਯੂ ਨੋ ਯੂ ਕਮ ਫਰੋਮ ਅੰਮ੍ਰਿਤਸਰ ਜਿੱਥੇ ਅਸੀਂ ਕਹਿੰਦੇ ਕਿ ਬਿਕੋਜ਼ ਆਈ ਥਿੰਕ ਗੋਲਡਨ ਟੈਂਪਲ ਦਾ ਇੰਨਾ ਇਨਫਲੂਐਂਸ ਹੈ ਸਾਡੇ ਕਿ ਅਸੀਂ ਆਜ਼ਾਦੀ ਹੈ ਪਿਛਣ ਦੇ ਪੁਰਾਣੀ ਪ੍ਰਾਪਤਾ ਜੋ ਪ੍ਰਥਾ ਵੀ ਹੈ ਉਹਨੂੰ ਇੰਨਾ ਜ਼ਿਆਦਾ ਮਹੱਤਵ ਨਹੀਂ ਦਿੰਦੇ। ਇਟ ਵਾਸ ਵੈਰੀ ਮੂਵਿੰਗ ਫੋਰ ਮੀ
ਜੀ ਜੀ। ਸੋ ਵਿਕਾਸ, ਇਹ ਤੁਸੀਂ ਤੁਹਾਡੇ ਵਾਸਤੇ ਜਿਹੜਾ ਇੱਕ ਨਜ਼ਾਰਾ ਸੀ ਉਹ ਇਤਨਾ ਤੁਸੀਂ ਉਸ ਤੋਂ ਮੁਤਾਸਿਰ ਹੋਏ ਕਿ ਤੁਹਾਨੂੰ ਆਪਣੇ ਜਿਹੜੀ ਤੁਹਾਡੀ ਕੰਫਰਟ ਜ਼ੋਨ ਹੈ ਜਾਂ ਤੁਹਾਡੀ ਡੋਮੇਨ ਹੈ, ਤੁਹਾਡੀ ਸਪੈਸ਼ਲਾਈਜੇਸ਼ਨ ਹੈ ਖਾਣੇ ਦੀ, ਉਸ ਤੋਂ ਹਟ ਕੇ ਤੁਸੀਂ ਇੱਕ ਪੂਰੀ ਫਿਲਮ ਹੀ ਉਹਦੇ ਉੱਤੇ ਸੋਚਿਆ ਬਣਾ ਦਿਓ?
ਫਿਲਮ ਨਹੀਂ ਬਣਾਈ ਸੀ ਮੈਂ ਪਹਿਲੇ ਜਦੋਂ ਵਾਪਿਸ ਜਾ ਰਿਹਾ ਸੀ ਤੇ ਫਲਾਈਟ ਦੇ ਵਿੱਚ ਮੈਂ ਉਹ ਜੋ ਦ੍ਰਿਸ਼ ਹੈਗਾ ਸੀ ਮੇਰੇ ਅੱਖਾਂ ਚੋਂ ਨਿਕਲਿਆ ਨਹੀਂ ਤੇ ਜਦੋਂ ਵਾਪਿਸ ਰਿਹਾ ਤੇ ਫਲਾਈਟ 'ਚ ਇੱਕ ਕਹਾਣੀ ਲਿਖੀ ਸ਼ਾਰਟ ਸਟੋਰੀ
ਤੇ
ਉਹ ਕਿੰਨਾ ਵੱਡਾ ਦਿਨ ਹੋਏਗਾ ਦੇਸ਼ ਦੇ ਬਦਲਾਅ ਵਾਸਤੇ, ਇਹ ਜਨਾਨੀਆਂ ਨੂੰ ਪੂਰਾ ਹੱਕ ਮਿਲੇਗਾ ਹੋਲੀ ਖੇਲਣ ਦਾ, ਅਸੀਂ ਫੋਰ ਟੇਕਨ ਫੋਰ ਗ੍ਰਾਂਟਿਡ ਲੈਂਦੇ ਹਾਂ ਚੀਜ਼ਾਂ, ਬਟ ਹੋਲੀ ਉਹਨਾਂ ਵਾਸਤੇ ਰੰਗਾਂ ਦਾ ਮਤਲਬ ਸੀ ਫਰੀਡਮ, ਆਈ ਥਿੰਕ ਲਿਬਰੇਸ਼ਨ, ਜਿਸ ਤਰ੍ਹਾਂ ਇੱਕ ਬਹੁਤ ਵੱਡੀ ਆਜ਼ਾਦੀ ਦਾ ਮਤਲਬ ਹੈ ਰੰਗ,
ਜ਼ਿੰਦਗੀ ਦਾ ਮਤਲਬ ਹੀ ਬਦਲ ਗਿਆ ਜਿਸ ਤਰ੍ਹਾਂ,
ਬਿਲਕੁਲ ਬਦਲਿਆ ਗਿਆ ਕਿ ਦੇ ਹੈਵ ਟੂ ਵੇਅਰ ਵਾਈਟ ਕਲੋਥਸ, ਕਿ ਉਹਨਾਂ ਨੂੰ ਲੱਗਦਾ ਕਿ ਪੂਰੀ ਉਮਰ ਉਹਨਾਂ ਨੂੰ ਸ਼ੂਟ ਬਣਾਉਣਾ ਪਏਗਾ
ਜੀ ਜੀ,
ਇਹ ਰੰਗ ਕਿਸਾ ਕਰਤਾ ਸੀ ਉਹਨਾਂ ਨੂੰ।
ਤੁਸੀਂ ਇਸ ਫਿਲਮ 'ਚ ਇੱਕ ਬਹੁਤ ਹੀ ਵੱਡੀ ਅਦਾਕਾਰਾ ਨੀਨਾ ਗੁਪਤਾ ਨੂੰ ਲਿਆ ਹੈ, ਉਹਨਾਂ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਹਦਾ ਸੀ?
ਪਹਿਲੇ ਮੈਂ ਜੋ ਕਿਤਾਬ ਲਿਖੀ ਸ਼ਾਰਟ ਸਟੋਰੀ ਲਿਖੀ ਪਬਲਿਸ਼, ਸਭ ਨੇ ਮਨਾ ਕਰਤਾ ਕਰਨ ਨੂੰ, ਅਮਰੀਕਾ ਵਿੱਚ ਮੈਂ ਲੰਡਨ ਦੇ ਵਿੱਚ ਟਰਾਈ ਕੀਤਾ, ਉਹ ਕਿਤਾਬ ਰਿਜੈਕਟ ਹੋ ਗਈ, ਮੇਰੀ ਪ੍ਰਪੋਜ਼ਲ ਰਿਜੈਕਟ ਹੋ ਗਈ, ਸਭ ਕਹਿੰਦੇ ਕਿ ਇਹ ਨਕਲੀ ਕਹਾਣੀ ਹੈ, ਪਰ 2012 ਵਿੱਚ ਉਹ ਕਹਾਣੀ ਸੱਚੀ ਵਿੱਚ ਅਸਲੀ ਹੋ ਗਈ, ਜਦ ਦੇ ਵਾਜ਼ ਅ ਸੁਪਰੀਮ ਕੋਰਟ ਆਰਡਰ ਜਨਾਨੀਆਂ ਜੋ ਹੈਗੀਆਂ ਸਾਡੀ ਦੇ ਕੈਨੋਟ ਬੀ ਡਿਸਕ੍ਰਿਮੀਨੇਟਿਡ ਐਂਡ ਦੇ ਆਰ ਆਲ ਰਾਈਟਸ ਟੂ ਪਲੇ ਕਰਤਾ ਹੋਲੀ, ਉਹ ਬਹੁਤ ਵੱਡਾ ਇੱਕ ਕੋਰਟ ਦਾ ਆਰਡਰ ਸੀ। ਮੈਨੂੰ ਲੱਗਦਾ ਹੈ ਕਿ ਉਹ ਇੱਕ ਬਦਲਾਵ ਦੀ ਚੁਣੌਤੀ ਹੈਗਾ ਸੀ, ਪ੍ਰਤੀਕ ਸੀ ਬਦਲਾਵ ਦਾ। ਆਈ ਵਾਜ਼ ਵੈਰੀ ਇੰਸਪਾਇਰਡ ਬਾਈ ਦੈਟ। ਮੈਨੂੰ ਬਹੁਤ ਜ਼ਿਆਦਾ ਉਸ ਤੋਂ ਪ੍ਰੇਰਣਾ ਮਿਲੀ ਕਿ ਸ਼ਾਇਦ ਮੈਂ ਕਹਾਣੀ ਜੋ ਲਿਖੀ ਉਹ ਕਲਪਨਾ ਸੀ, ਬਟ ਜਦ ਅਸਲੀਅਤ ਚੀਜ਼ ਹੋ ਗਈ ਤੇ ਫਿਰ ਮੇਰੇ ਪਬਲਿਸ਼ਰ ਵਗੈਰਾ ਸਭ ਨੇ ਕਿਹਾ ਵੀ ਵਿਲ ਪਬਲਿਸ਼ ਦਾ ਬੁੱਕ ਇਨ ਅਮੈਰੀਕਾ ਯੂਰਪ। ਉਹ ਗੱਲਾਂ ਸ਼ੁਰੂ ਹੋ ਗਈਆਂ ਆਪਸ ਤੇ, ਕਿਉਂਕਿ ਮੈਂ ਬਹੁਤ ਸਾਰੀ ਕਿਤਾਬ ਜੋ ਹੁੰਦੀਆਂ ਇੰਨੀ ਕਿਤਾਬਾਂ ਲਿਖੀਆਂ, ਇੰਨੀ ਕਹਾਣੀਆਂ ਲਿਖਣਾ, ਰੈਸਪੀ ਲਿਖਣਾ, ਉਹ ਮੈਂ ਜਾਂ ਗੁਰਮੁਖੀ ਜਾਂ ਫਿਰ ਯੂ ਨੋ ਜੋ ਪੁਰਾਣੀ ਜੋ ਮੇਰਾ ਹੱਥ ਬਹੁਤ ਸਾਫ਼ ਹੈ ਤੇ ਹਿੰਦੀ 'ਚ ਲਿਖਿਆ। ਤੇ ਜੋ ਮੇਰਾ ਟ੍ਰਾਂਸ ਐਡੀਟਰ ਹੈਗਾ ਸੀ ਉਹਨੇ ਕਿਹਾ ਕਿ ਇੰਨੀ ਸੋਹਣੀ ਕਹਾਣੀ ਕਦੇ ਸੁਣੀ ਨਹੀਂ ਅਸੀਂ, ਕਹਾਣੀ ਸਾਰੀ ਕਲਪਨਾ ਤੇ ਬੇਸਡ ਹੈ ਬਟ ਅਸਲੀਅਤ ਤੇ ਬੇਸਡ ਹੈ। 2012 ਦੇ ਵਿੱਚ ਉਹ ਦਿਨ ਆਇਆ ਸੀ ਜਦ ਜਨਾਨੀਆਂ ਨੇ ਹੋਲੀ ਖੇਲੀ ਸੀ ਪਹਿਲੀ ਵਾਰ ਜ਼ਿੰਦਗੀ ਵਿੱਚ, ਫਿਰ ਮੈਂ ਆਸ਼ਰਮਾਂ 'ਚ ਵਾਪਿਸ ਚੱਕਰ ਮਾਰਿਆ, ਫਿਰ ਮੈਂ ਕਹਾਣੀਆਂ ਚੁੱਕੀਆਂ ਸਮਾਲ ਸਮਾਲ ਸਟੋਰੀਜ਼, ਐਂਡ ਆਈ ਥਿੰਕ ਉਹ ਬਹੁਤ ਅੱਧੀ ਮੇਰੇ ਵਾਸਤੇ ਪ੍ਰੇਰਣਾ ਬਣ ਗਈ ਖੁਦ ਆਪਣੇ ਆਪ ਵਾਸਤੇ। ਐਂਡ ਆਈ ਸੈਡ ਯੂ ਨੋ ਦਿਸ ਇਜ਼ ਸਮਥਿੰਗ ਵਿੱਚ ਬਹੁਤ ਸੋਹਣੀ ਕਹਾਣੀ ਹੈ, ਪੂਰੇ ਦੇਸ਼ ਨੂੰ ਨਹੀਂ ਪੂਰੀ ਦੁਨੀਆਂ ਨੂੰ ਦਿਖਾਉਣੀ ਚਾਹੀਦੀ ਹੈ ਸਾਨੂੰ। ਫਿਰ ਉਸ ਤੋਂ ਪਤਾ ਨਹੀਂ ਇੱਕ ਨਵਾਂ ਜਿਹਾ ਜਨੂੰਨ ਆ ਗਿਆ ਦਿਮਾਗ ਵਿੱਚ, ਐਂਡ ਆਈ ਐਮ ਪ੍ਰਾਊਡ ਕਿ ਨੀਨਾ ਗੁਪਤਾ ਵਰਗੀ ਇੰਨੀ ਵੱਡੀ ਅਧਿਕਾਰਾ ਲੇਕਿਨ ਕਲਾਕਾਰ ਥੀਏਟਰ ਆਰਟਿਸਟ ਉਹਨਾਂ ਨੇ ਵੀ ਕਹਾਣੀ ਸੁਣੀ, ਕਹਿੰਦੇ ਮੈਂ ਬਿਲਕੁਲ ਰੋਲ ਕਰਾਂਗੀ, ਡੇਟ ਦੱਸੋ, ਫਿਰ ਡੇਟ ਸੁਜੈਸਟ ਕਰਦੇ ਕਰਦੇ ਪਰ ਪਿਕਚਰ ਸੀ ਵ੍ਰਿੰਦਾਵਨ ਦੇ ਵਿੱਚ ਨਹੀਂ, ਵਾਰਾਣਸੀ ਦੇ ਵਿੱਚ ਸਾਰੀ ਦਿਖਾਈ ਗਈ।
ਜੇ ਤੁਸੀਂ ਹੁਣੇ ਕਿਹਾ ਕਿ ਜਨੂੰਨ ਆ ਗਿਆ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਨੂੰਨ ਲਫ਼ਜ਼ ਜਿਹੜਾ ਹੈ ਉਸਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਤੁਹਾਡਾ ਰੈਸਟੋਰੈਂਟ ਜਿਹੜਾ ਜਿਹਦੇ ਕਰਕੇ ਤੁਹਾਨੂੰ ਪੂਰੀ ਦੁਨੀਆ 'ਚ ਮਸ਼ਹੂਰੀ ਮਿਲੀ ਨਿਊਯਾਰਕ ਦੇ ਵਿੱਚ, ਉਸਦਾ ਨਾਮ ਹੀ ਜਨੂੰਨ ਹੈ। ਔਰ ਇਹ ਵੀ ਫਿਲਮ ਤੁਸੀਂ ਕਹਿੰਦੇ ਹੋ ਜਨੂੰਨ ਨਾਲ ਤੁਸੀਂ ਬਣਾਈ, ਔਰ ਮੈਂ ਸਮਝਦੀ ਜ਼ਿੰਦਗੀ 'ਚ ਤਰੱਕੀ ਕਰਨ ਦੇ ਵਾਸਤੇ ਜਨੂੰਨ ਇੱਕ ਬਹੁਤ ਹੀ ਐਸੀ ਜ਼ਰੂਰੀ ਚੀਜ਼ ਹੈ ਜਿਸ ਦੇ ਬਗੈਰ ਗੱਡੀ ਨਹੀਂ ਚੱਲੇਗੀ।
ਮਤਲਬ ਜਨੂੰਨ ਜ਼ਰੂਰੀ, ਪਰ ਮੈਂ ਕਹਿੰਦਾ ਕਿ ਕਦੀ ਕੁਐਸਚਨ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਕਰਨਾ ਨਾ ਕੁਝ।
ਜੀ,
ਹਜ਼ਾਰ ਬੰਦੇ ਕੰਮ ਕਰਨ ਵਿਦਆਊਟ ਇੱਕ ਬੰਦੇ ਦਾ ਫਤੂਰ ਜੋ ਹੁੰਦਾ, ਫਤੂਰ ਇੱਕ ਬੰਦੇ ਦਾ ਫਤੂਰ ਹਜ਼ਾਰ ਬੰਦਿਆਂ ਨੂੰ ਬੀਟ ਕਰ ਸਕਦਾ। ਬਿਕੋਜ਼ ਮੈਂ ਬਿਲਕੁਲ ਇਹ ਗੱਲ ਨੂੰ ਮੰਨਣਾ, ਬਹੁਤ ਵਾਰ ਇਹ ਗੱਲ ਸਾਡੇ ਸਾਹਮਣੇ ਆਈ ਹੈ ਜਿੱਥੇ ਅਸੀਂ ਕੰਮ ਕਰਨੇ ਆ, ਕਿ ਜਿੰਨਾ ਮਰਜ਼ੀ ਬੰਦਾ ਕਹਿੰਦਾ ਜੀ ਮੇਰੇ ਬਹੁਤ ਟੈਲੈਂਟ ਹੈ ਜਾਂ ਮੈਂ ਬੜੀ ਵੱਡੀ ਕਲਾਕਾਰੀ ਹੈ, ਉਹਦਾ ਕੋਈ ਮਤਲਬ ਨਹੀਂ ਹੈਗਾ। ਭਗਤੀ ਬਿਨਾਂ ਕਲਾਕਾਰੀ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਜਿੰਨੇ ਮਰਜ਼ੀ ਵੱਡੇ ਕਲਾਕਾਰ ਲੈ ਲਓ, ਮੈਂ ਬੜੇ ਲੋਕੀ ਫੇਲ ਦੇਖੇ ਅਮੈਰੀਕਾ ਦੇ ਵਿੱਚ, 20 ਸਾਲ ਹੋ ਗਏ ਮੈਨੂੰ ਆਲਮੋਸਟ, ਕਿ ਜਿਹਨਾਂ ਵਿੱਚ ਇੰਨੀ ਕਲਾ ਹੈ ਪਰ ਉਹ ਐਟੀਟਿਊਡ ਨਹੀਂ ਹੈਗਾ, ਉਹ ਭਗਤੀ ਨਹੀਂ ਹੈਗੀ, ਡਿਵੋਸ਼ਨ ਨਹੀਂ ਹੈਗੀ, ਉਹ ਡਿਵੋਸ਼ਨ ਸਭ ਨੂੰ ਬੀਟ ਕਰ ਜਾਂਦੀ ਹੈ। ਆਈ ਨੋ ਦਿਸ ਇਜ਼ ਅ ਫਸਟ ਫੀਚਰ ਫਿਲਮ, ਬਟ ਜੋ ਬੰਦੇ ਸਾਡੇ ਨਾਲ ਜੁੜੇ, ਟੀਮ ਬਣੀ, ਸਭ ਕੁਛ ਹੋਇਆ, ਤੁਸੀਂ ਦੇਖੋਗੇ, ਤੁਸੀਂ ਇੱਕ ਬਹੁਤ ਨਵੀਂ ਨਜ਼ਰੀਏ ਨਾਲ ਇੱਕ ਕਹਾਣੀ ਇੱਕ ਫਿਲਮ ਦੇਖੋਗੇ ਬਿਲਕੁਲ ਨਵੇਂ ਨਜ਼ਰੀਏ ਨਾਲ।
ਸੋ ਵਿਕਾਸ ਹੈ ਜਿਹੜਾ ਇੱਕ ਛੋਟੇ ਸ਼ਹਿਰ ਦੇ ਇੱਕ ਮੁੰਡੇ ਦਾ ਦੁਨੀਆਂ ਦੇ ਸਭ ਤੋਂ ਵੱਡੇ ਸ਼ਹਿਰ ਦਾ ਜਿਹੜਾ ਸਫ਼ਰ ਹੈ, ਅੰਮ੍ਰਿਤਸਰ ਤੋਂ ਲੈ ਕੇ ਨਿਊਯਾਰਕ ਜਿਹੜੇ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਹੈ, ਉਹ ਸਫ਼ਰ ਸਾਨੂੰ ਤੁਸੀਂ ਜੇ ਮੁਖਤਸਰ ਜੇ ਤਰੀਕੇ ਬਰੀਫ ਚ ਦੱਸਣਾ ਚਾਹੋ ਤੇ ਕੀ ਹੋਏਗਾ?
ਮੈਨੂੰ ਜਦ ਗਿਆ ਅਮਰੀਕਾ ਮੈਨੂੰ ਤਾਂ ਪਤਾ ਵੀ ਸੀ ਨਿਊਯਾਰਕ ਆ ਕਿੱਥੇ, ਲੋਕੇਸ਼ਨ ਤੁਸੀਂ ਬੜੀ ਪਲੈਨਿੰਗ ਕਰਕੇ ਗਏ ਸੀ, ਮੈਂ ਕਿਹਾ ਮੈਨੂੰ ਕੱਖ ਨਹੀਂ ਪਤਾ ਸੀ ਉੱਥੇ ਗਿਆ ਤੇ ਉਹ ਕਹਿੰਦੀ ਕੁੜੀ ਕਹਿੰਦੀ ਦਿਸ ਇਜ਼ ਮੈਨਹੈਟਨ, ਮੈਂ ਕਿਹਾ ਉਹ ਕੀ ਹੈ, ਕਹਿੰਦੀ ਨਿਊਯਾਰਕ ਸਿਟੀ, ਮੈਂ ਕਿਹਾ ਲੈ ਤੂੰ ਨਿਊਯਾਰਕ ਬੋਲ, ਮੈਨੂੰ ਪਤਾ ਵੀ ਨਹੀਂ ਮੈਨਹੈਟਨ ਇਜ਼ ਨਿਊਯਾਰਕ। ਉੱਥੇ ਜਾ ਕੇ ਫਿਰ ਠੀਕ ਹੈ, ਆਈ ਵੈਂਟ ਬਿਫੋਰ 9/11 ਤੇ ਦੁਨੀਆ ਥੋੜੀ ਵੱਖਰੀ ਸੀ, ਤੇ ਮੈਂ ਕਰ ਅੱਛੇ ਕੰਮ ਤਾਂ ਬਹੁਤ ਸੀ ਮੇਰਾ ਅੰਮ੍ਰਿਤਸਰ ਦੇ ਵਿੱਚ ਟੀਚਿੰਗ ਦਾ, ਵਿਆਹਾਂ ਸ਼ਾਦੀਆਂ ਛੁੱਟੀਆਂ ਬਹੁਤ, ਮਤਲਬ ਉਹੀ ਟਿਪੀਕਲ ਜੋ ਹੁੰਦਾ ਸਾਡਾ ਵਿਆਹ ਜੰਜ ਘਰ ਰੁਕਣ ਤੋਂ ਹੋਗਾ ਸੀ, ਤੇ ਬਟ ਪਤਾ ਨੀ ਕੀ ਦਿਮਾਗ 'ਚ ਕੋਈ ਫਤੂਰ ਆਇਆ ਕਿ ਕੁਛ ਵੱਡਾ ਕਰਨਾ ਹੈ, ਕੁਛ ਵੱਡਾ ਕਰਨਾ, ਪਤਾ ਨੀ ਕੀ ਕਰਨਾ ਹੈ ਪਰ ਵੱਡਾ ਕਰਨਾ ਕੁਛ। ਮੈਂ 30 ਸਾਲਾਂ ਦਾ ਸੀ ਆਲਮੋਸਟ, 29 ਸਾਲਾਂ ਦਾ ਸੀ, ਤੇ ਮੈਂ ਵੀਜ਼ਾ ਲੈਣ ਨੀ ਗਿਆ, ਮੈਂ ਸਭ ਕੁਛ ਸੱਚ ਸੱਚ ਦੱਸਿਆ ਉਹਨੂੰ ਕਿ ਮੈਂ ਕਰਨਾ ਚਾਹੁੰਦਾ, ਕੁਛ ਵੱਡਾ ਕਰਨਾ ਚਾਹੁੰਦਾ ਸੀ ਲਾਈਫ 'ਚ ਨਾ, ਕੁਛ ਅੰਦਰ ਖਾਣਾ ਜੋ ਹੋਗਾ ਹਿੰਦੁਸਤਾਨ ਦਾ ਖਾਣਾ ਕਲਚਰ ਬਾਹਰ ਲੈ ਕੇ ਜਾਣਾ ਚਾਹੁੰਦਾ, ਦੁਨੀਆਂ ਨੂੰ ਦਿਖਾਉਣਾ ਚਾਹੁੰਦਾ। ਬਟ ਆਈ ਥਿੰਕ ਕਦੀ ਕਦੀ ਹੁੰਦਾ ਰਾਈਟ ਟਾਈਮ ਐਂਡ ਰਾਈਟ ਪੀਪਲ ਕਨੈਕਟ ਐਂਡ ਰਾਈਟ ਮੂਮੈਂਟ, ਮਤਲਬ ਬਿਲਕੁਲ ਉਹ ਕਹਿੰਦੇ ਨਾ ਕਿ ਗੁਰੂ ਦਾ ਕਿਰਪਾ ਹੁੰਦੀ ਹੈ, ਉਹ ਤੁਹਾਨੂੰ ਐਗਜ਼ਾਮ ਵੀ ਤੁਹਾਡਾ ਕਰਵਾਉਂਦਾ ਤੇ ਤੁਹਾਨੂੰ ਪਾਸ ਵੀ ਕਰਵਾਉਂਦਾ।
ਬਿਲਕੁਲ ਠੀਕ,
ਕਦੀ ਕਦੀ ਐਗਜ਼ਾਮ ਲਿਖਤੇ ਵਗੈਰਾ ਤੁਹਾਨੂੰ ਪਾਸ ਨਹੀਂ ਕਰਦੇ।
ਹਾਂਜੀ, ਦੁਨੀਆਂ 'ਚ ਇੱਕੋ ਹੀ ਜ਼ਿੰਦਗੀ ਐਸੀ ਹੈ ਜਿਹੜੀ ਪਹਿਲਾਂ ਟੈਸਟ ਲੈਂਦੀ ਹੈ ਫਿਰ ਲੈਸਨ ਦਿੰਦੀ ਹੈ, ਨਹੀਂ ਤਾਂ ਰਿਵਰਸ ਹੁੰਦਾ ਹੈ।
ਬਿਲਕੁਲ, ਬਟ ਨਿਊਯਾਰਕ ਇਜ਼ ਆਈ ਸਟਿਲ ਮੈਂ ਕਹਿੰਦਾ ਮੇਰੀ ਕਰਮ ਭੂਮੀ ਹੈ,
ਕਰਮ ਭੂਮੀ ਹੈ,
ਬਹੁਤ ਮੌਕੇ ਮਿਲੇ ਉੱਥੇ ਕੰਮ ਕਰਨ ਤੋਂ, ਸ਼ੁਰੂ 'ਚ ਕਿਹਾ ਕਿ ਮੌਕੇ ਮਿਲੇ। ਮੈਨੂੰ ਯਾਦ ਹੈ ਕਿ ਮੇਰਾ ਛੋਟਾ ਜਿਹਾ ਰੈਸਟੋਰੈਂਟ 'ਚ ਕੰਮ ਕਰਦਾ ਸੀ ਮੈਂ ਵਾਲ ਸਟ੍ਰੀਟ ਦੇ ਸਾਹਮਣੇ, 2004 ਦੇ 2004 ਹਾਂ ਉੱਥੇ ਕੁੜੀ ਆਉਂਦੀ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਟੀਵੀ ਤੇ ਕੰਮ ਕਰਨਾ ਚਾਹੋਗੇ? ਮੈਂ ਕਿਹਾ ਜੀ ਮੈਨੂੰ ਤਾਂ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ।
ਹਾਂ
ਤੇ ਕਹਿੰਦੀ ਜੀ ਗੋਰਡਨ ਰੈਮਸੀ ਨੇ ਤੁਹਾਡਾ ਕੰਮ ਦੇਖਿਆ ਤੇ ਉਹ
ਅੱਛਾ
ਹੀ ਵੁੱਡ ਲਾਈਕ ਟੂ ਵਰਕ ਵਿਦ ਯੂ।
ਅੱਛਾ
ਉਹ ਮਤਲਬ ਕਹਿੰਦੇ ਜੂਆ ਹੁੰਦਾ ਲਾਈਫ ਲਾਈਕ ਜੂਆ ਹੀ ਹੈ ਜੀ ਤੇ ਕਿ ਦੁਨੀਆ ਦਾ ਸਭ ਤੋਂ ਮਸ਼ਹੂਰ ਸ਼ੈਫ ਤੁਹਾਨੂੰ ਟੀਵੀ ਤੇ ਚੁੱਕੇ ਲਾਇਆ ਤੁਹਾਨੂੰ ਨਾ ਅੰਗਰੇਜ਼ੀ ਆਉਂਦੀ ਨਾ ਕੁਛ ਆਉਂਦਾ ਮੈਂ ਖਾਣਾ ਬਣਾਵਾਂ ਤੇ ਉਹ ਕਹੇ ਜੀ ਨਮਕ ਦੁਬਾਰਾ ਤੋਂ ਪਾ ਦਿਓ ਕੈਪਚਰ ਨਹੀਂ ਹੋਇਆ ਕੈਮਰਾ ਚ। ਮੈਂ ਕਿਹਾ ਪਾ ਮੈਂ ਦੁਬਾਰਾ ਤੋਂ ਨਮਕ ਨਹੀਂ ਪਾਉਂਦਾ ਮੈਂ ਇੱਕ ਵਾਰ ਪਾਉਣਾ ਅਨਜਾਨ ਆਦਮੀ ਨੂੰ ਮਤਲਬ ਬਹੁਤ ਵੱਡੀ ਗੱਲ ਸੀ। 2005 ਦੇ ਵਿੱਚ ਪੂਰੇ ਅਮੈਰੀਕਾ ਦੇ ਸਾਹਮਣੇ ਆ ਗਿਆ, ਮੈਂ ਅਖਬਾਰਾਂ ਦੇ ਵਿੱਚ ਸਾਹਮਣੇ ਦੇਖਿਆ, ਮੈਨੂੰ ਤਾਂ ਸਮਝ ਨੀ ਆਇਆ ਹੋਇਆ ਸੀ ਬਿਲਕੁਲ ਵੀ। ਲੋਕੀ ਕਹਿੰਦੇ ਤੁਸੀਂ ਬੜੀ ਪਲੈਨਿੰਗ ਕੀਤੀ ਹੋਈ ਸੀ, ਮੈਂ ਕਿਹਾ ਮੈਨੂੰ ਕੱਖ ਨੀ ਪਲੈਨਿੰਗ ਪਤਾ ਸੀ, ਮੈਨੂੰ ਪਤਾ ਨੀ ਸੀ ਮੇਰੀ ਜ਼ਿੰਦਗੀ ਇੱਥੇ ਹੈ। ਮੈਂ ਗੋਰਡਨ ਰੈਮਸੀ ਦੇ ਮਿਲਿਆ ਤੇ ਮੈਂ ਇੰਨਾ ਖੁਸ਼ ਹੋ ਗਿਆ ਮੈਂ ਮਿਲ ਕੇ, ਮਤਲਬ ਪਹਿਲੀ ਵਾਰ ਕੋਈ ਵੱਡੇ ਬੰਦੇ ਨੇ ਇੰਨਾ ਵੱਡੇ ਸ਼ੈਫ ਚ ਸਾਰੀ ਦੁਨੀਆ ਮੰਨਦੀ ਹੈ ਉਹਨਾਂ ਸਟਾਰ ਦਾ ਉਹਨਾਂ ਪਰ, ਮੈਂ ਮਿਲ ਕੇ ਇੰਨਾ ਖੁਸ਼ੀ ਨੂੰ ਹੱਥ ਮਿਲਾਇਆ। ਮੈਂ ਕਿਹਾ ਸਰ ਵੈਰੀ ਨਾਈਸ ਯੂ ਰੀਅਲੀ ਇੰਸਪਾਇਰ ਮੀ, ਉਹਨੂੰ ਸਮਝ ਮੈਂ ਇੰਸਪਾਇਰ ਮੈਂ ਬੋਲਣ ਦੀ ਵਰਡ ਨੀ ਯਾਦ ਆ, ਐਕਸਪਾਇਰ ਐਕਸਪਾਇਰ ਬੋਲੀ ਜਾਓ ਉਹਨੂੰ। ਉਹ ਬੇਚਾਰਾ ਵੀ ਕਹਿੰਦਾ ਕਹਿੰਦਾ ਉਹਨੇ ਫਿਰ ਮੈਨੂੰ ਇੱਕ ਗੱਲ ਕੀ ਕਹਿੰਦੀ ਤੂੰ ਟੀਵੀ ਤੇ ਆਈਗਾ ਨਾ ਤੇ ਬਹੁਤ ਵੱਡਾ ਇੱਕ ਪਰਿਵਰਤਨ ਆਏਗਾ ਟੀਵੀ ਤੇ, ਕਿਉਂਕਿ ਜੋ ਵੀ ਬੋਲਣਾ ਨਾ ਉਹਦੇ ਚ ਇੱਕ ਬਣਾਵਟ ਨੀ ਗੀ, ਉਹਦੇ ਚ ਬਹੁਤ ਸੱਚਾਈ ਹੈ। ਜਿਸ ਤਰ੍ਹਾਂ ਤੂੰ ਕਹਿੰਦੇ ਤੂੰ ਕਹਿੰਦਾ ਯੂ ਸ਼ੁੱਡ ਡੂ ਟੀਵੀ, ਮੈਂ ਕਿਹਾ ਟੀਵੀ ਬਿਲਕੁਲ ਵੀ ਨੀ ਆਉਂਦੀ, ਮਤਲਬ ਜੋ ਆਉਂਦੀ ਹੈ ਉਹ ਜੋ ਪੰਜਾਬੀ ਸਟਾਈਲ ਅੰਗਰੇਜ਼ੀ ਆਉਂਦੀ ਹੈ।
ਜੀ ਜੀ ਵਿਕਾਸ, ਮੈਂ ਤੁਹਾਡੇ ਨਾਲ ਇੱਕ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਸ ਤਰ੍ਹਾਂ ਇੱਕ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ ਗਏ, ਇੱਥੇ ਅਸੀਂ ਆਸਟ੍ਰੇਲੀਆ 'ਚ ਵੀ ਦੇਖਦੇ ਹਾਂ, ਹੋਰ ਦੁਨੀਆ ਦੇ ਜਿੰਨੇ ਮੁਲਕ ਨੇ, ਸਾਨੂੰ ਪੰਜਾਬੀਆਂ ਨੂੰ ਖਾਸ ਤੌਰ 'ਤੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉੱਥੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਵਸਾਉਣ ਦੀ ਇੱਕ ਸਾਨੂੰ ਇੱਕ ਲਲਕ ਹੁੰਦੀ ਹੈ, ਸਾਡੇ ਅੰਦਰ ਇੱਕ ਜਜ਼ਬਾ ਹੁੰਦਾ, ਤੁਸੀਂ ਉਹੋ ਜਿਹੇ ਨੌਜਵਾਨਾਂ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ ਜਿਹੜੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਪ੍ਰਦੇਸ਼ਾਂ ਵਿੱਚ ਵਸਾਉਂਦੇ ਨੇ, ਕੀ ਤੁਹਾਡੇ ਸੰਘਰਸ਼ ਨੇ ਔਰ ਕਿਸ ਤਰ੍ਹਾਂ ਸੰਘਰਸ਼ ਦੇ ਬਾਵਜੂਦ ਤੁਸੀਂ ਅੱਗੇ ਚੱਲੇ, ਆਪਣੀ ਜ਼ਿੰਦਗੀ ਤੋਂ ਕੀ ਮੈਸੇਜ ਦੇਣਾ ਚਾਹੋਗੇ?
ਮੈਂ ਕੀ ਮੈਸੇਜ ਦੇਵਾਂ, ਬਟ ਮੈਂ ਜ਼ਰੂਰ ਕਹਾਂਗਾ ਜੋ ਲੋਕ ਨਵੀਂ ਲਾਈਫ ਸ਼ੁਰੂ ਕਰਦੇ ਆ, ਬਹੁਤ ਹਿੰਮਤ ਚਾਹੀਦੀ ਹੈ ਨਵੀਂ ਲਾਈਫ ਸ਼ੁਰੂ ਕਰਨ ਵਿੱਚ, ਸਭ ਕੁਝ ਨਵਾਂ ਹੈ, ਨਵੀਂ ਸੜਕਾਂ, ਨਵੀਂ ਡਾਇਰੈਕਸ਼ਨ, ਨਵੀਂ ਭਾਸ਼ਾ, ਨਵੇਂ ਕਾਰ, ਟੋਟਲ ਨਵਾਂ ਸਿਸਟਮ, ਉਹ ਜੋ ਫੈਮਿਲੀਅਰ ਤੁਸੀਂ ਹੁੰਦੇ ਹੋ ਆਪਣੇ ਸ਼ਹਿਰ ਦੇ ਨਾਲ, ਤੁਹਾਡਾ ਆਪਣਾ ਹੁੰਦਾ ਹਰ ਚੀਜ਼, ਅੱਖਾਂ ਬੰਦ ਕਰਕੇ ਤੁਸੀਂ ਕਰ ਸਕਦੇ ਹੋ, ਤੁਹਾਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਹੈ, ਬਿਕੋਜ਼ ਯੂ ਨੋ ਖਾਸ ਕਰਕੇ ਜਿਨ੍ਹਾਂ ਨੇ ਆਪਣਾ ਪ੍ਰੋਫੈਸ਼ਨ ਜਿੱਥੋਂ ਸਾਡਾ ਕੁਕਿੰਗ ਹੈਗਾ
ਜੀ,
ਮਤਲਬ ਮੈਂ ਮਤਲਬ ਅਗਰ ਤੁਸੀਂ ਉੱਥੇ ਕੰਮ ਕਰ ਰਹੇ ਹੋ ਕਿ ਗੋਰਿਆਂ ਦਾ ਬੈਂਕ ਹੈ ਤੇ ਉਹ ਤੁਹਾਨੂੰ ਦੱਸਦੇ ਇਸ ਤਰ੍ਹਾਂ ਕਰੋ, ਉਹ ਤਾਂ ਈਜ਼ੀ ਕੰਮ ਹੈ, ਇਹ ਸਾਡਾ ਕੰਮ ਥੋੜਾ ਮੁਸ਼ਕਿਲ ਹੈ ਕਿ ਤੁਸੀਂ ਇੰਡੀਅਨ ਖਾਣਾ ਸਰਵ ਕਰ ਰਹੇ ਹੋ, ਯੂ ਹੈਵ ਟੂ ਕਨਵਿੰਸ ਦੈਮ ਟੂ ਈਟ ਇੰਡੀਅਨ ਫੂਡ, ਤੁਸੀਂ ਇੰਡੀਅਨ ਖਾਣਾ ਇੱਕ ਨਵੇਂ ਨਜ਼ਰੀਏ ਨਾਲ ਵੀ ਸਰਵ ਕਰੋ, ਕਿਉਂਕਿ ਇੰਡੀਅਨ ਖਾਣਾ ਨਾ
ਜੀ
ਉਹਨਾਂ ਵਿੱਚ ਸਭ ਕੁਝ ਬਹੁਤ ਫੋਰਨ ਹੈ ਤੁਹਾਡੇ ਵਾਸਤੇ, ਆਈ ਥਿੰਕ ਸਟੇਇੰਗ ਟਰੂ ਟੂ ਵਟ ਯੂ ਡੂ ਇਜ਼ ਮੋਸਟ ਇੰਪੋਰਟੈਂਟ, ਔਥੈਂਟਿਸਿਟੀ ਜੋ ਹੋਏਗੀ ਨਾ ਚੀਜ਼ ਦੀ ਉਹਦੀ ਬਹੁਤ ਜ਼ਿਆਦਾ ਤਾਕਤ ਹੈ, ਸਾਨੂੰ ਲੱਗਦਾ ਨਹੀਂ ਕਦੀ ਕਦੀ, ਅਸੀਂ ਕਹਿੰਦਾ ਸੀ ਉਹਨਾਂ ਨੂੰ ਰਲਮੀ ਚਾਹੀਏ, ਅਫਕੋਰਸ ਰਲਮੀ ਚਾਹੀਏ ਉਹਨਾਂ ਦੇਸ਼ 'ਚ ਗਿਆ, ਬਟ ਯੂ ਹੈਵ ਟੂ ਕੀਪ ਯੂਰ ਆਈਡੈਂਟੀ ਸਮ ਹਾਓ, ਆਈ ਜਸਟ ਫੀਲ ਦੈਟ ਇਟ ਇਜ਼ ਵੈਰੀ ਇੰਪੋਰਟੈਂਟ, ਬਹੁਤ ਇੰਪੋਰਟੈਂਟ ਹੈ।
ਵਿਕਾਸ, ਅੱਜ ਤੁਸੀਂ ਜਿਹੜੇ ਮੁਕਾਮ 'ਤੇ ਪਹੁੰਚੇ ਹੋ, ਜਦ ਪਿੱਛੇ ਮੁੜ ਕੇ ਵੇਖਦੇ ਹੋ, ਕੀ ਮੈਨੂੰ ਜੇ ਤੁਸੀਂ ਦੱਸਣਾ ਚਾਹੋ, ਸਭ ਤੋਂ ਜ਼ਿਆਦਾ ਮੁਸ਼ਕਿਲ ਜੇ ਤਿੰਨ ਜ਼ਿੰਦਗੀ ਦੇ ਮੌਕੇ ਹੋਣ ਪ੍ਰਦੇਸ਼ ਦੇ ਵਿੱਚ ਸੰਘਰਸ਼ ਦੇ, ਸਭ ਤੋਂ ਦਰਦ ਤੁਹਾਨੂੰ ਜਿੱਥੇ ਹੋਇਆ ਹੋਵੇ ਉਹ ਕੀ ਹੋਣਗੇ?
ਦਰਦ ਰੰਗ ਕਰਕੇ ਹੋਇਆ ਸੀ, ਸ਼ੁਰੂ 'ਚ ਹੁੰਦਾ ਸੀ, ਬਾਅਦ 'ਚ ਮੈਂ ਐਕਸੈਪਟ ਕਰ ਲਿਆ ਜੀ, ਰੰਗ ਡਿਫਰੈਂਟ ਹੈ, ਸਾਡਾ ਭਾਸ਼ਾ ਡਿਫਰੈਂਟ ਹੈ, ਤਰੀਕਾ ਡਿਫਰੈਂਟ ਹੈ, ਥੋਟ ਡਿਫਰੈਂਟ ਹੈ, ਵੇ ਆਫ ਲਾਈਫ ਇਜ਼ ਡਿਫਰੈਂਟ, ਸਮਝਿਆ ਬਾਅਦ 'ਚ ਸਮਝ ਆਈ, ਪਰ ਸ਼ੁਰੂ 'ਚ ਲੱਗਦਾ ਸੀ ਅਜੀਬ ਲੱਗਦਾ ਸੀ, ਕਹਿੰਦੇ ਸੀ ਕਿ ਨਹੀਂ, ਸਪੈਸ਼ਲੀ ਜਦ ਮੈਂ ਕਿਹਾ ਕਿ ਨਹੀਂ ਮੈਂ ਕਿਤਾਬ ਲਿਖਣੀ ਹੈ, ਤੇ ਕਹਿੰਦੇ ਸਰ ਤੁਹਾਨੂੰ ਅੰਗਰੇਜ਼ੀ ਤਾਂ ਠੀਕ ਸਭ ਸਿੱਖ ਲਓ, ਤੇ ਲੋਕੀ ਮਤਲਬ ਜੋ ਅਸੀਂ ਕਹਿੰਦੇ ਰਹਿੰਦੇ ਸੀ ਕਿ ਨਹੀਂ ਮਿਸ਼ਰਨ ਸਟਾਰ ਨਹੀਂ ਮਿਲੇਗਾ, ਤੇਰਾ ਖਾਣਾ ਬਿਲਕੁਲ ਦੇਸੀ ਹੈ, ਤੂੰ ਫਿਊਜ਼ਨ ਕਰ, ਮੋਲੀਕੁਲਰ ਕਰ, ਤੇ ਐ ਕਰ, ਮੈਂ ਕਿਹਾ ਨਹੀਂ, ਜੋ ਚੀਜ਼ ਪਿਓਰ ਹੈ ਉਹ ਸੱਚੀ ਹੈ, ਖਰੀ ਹੈ, ਉਹ ਕੱਲ ਦੀ ਖਰੀ ਸੀ ਤੇ ਅੱਜ ਵੀ ਖਰੀ ਹੈ ਤੇ ਕੱਲ ਦੀ ਖਰੀ ਰਹੇਗੀ,
ਬਿਲਕੁਲ ਠੀਕ,
ਮੈਂ ਕਿਹਾ ਲਤਾ ਮੰਗੇਸ਼ਕਰ ਕਦੀ ਫੈਸ਼ਨ ਨਹੀਂ ਬਣੇਗੀ, ਉਹ ਹਮੇਸ਼ਾ ਅਮਰ ਸੀ, ਅਮਰ ਰਹੇਗੀ, ਉਹ ਸਟਾਈਲ ਜੋ ਕਲਾਸੀਕਲ ਸਟਾਈਲ ਆ ਉਹ ਕਦੀ ਆਊਟ ਨਹੀਂ ਹੋਏਗਾ, ਉਹ ਕਲਾਸੀਕਲ ਸਟਾਈਲ ਨੂੰ ਤੁਸੀਂ ਮੋਲਡ ਕਰ ਸਕਦੇ ਹੋ, ਪਰ ਤੁਹਾਨੂੰ ਕਲਾਸੀਕਲ ਜੋ ਹੈਗਾ ਉਹਨੂੰ ਮਾਸਟਰ ਕਰਨਾ ਬਹੁਤ ਜ਼ਰੂਰੀ ਹੈ, ਤੁਹਾਨੂੰ ਸਾਲ ਇੰਨੀ ਸਾਲਾਂ ਦੀ ਟ੍ਰੇਨਿੰਗ ਹੈ ਉਹ, 28 ਸਾਲ ਹੋ ਗਏ,
ਹੋਰ ਕਦੀ ਤੁਹਾਨੂੰ ਲੱਗਿਆ ਹੋਵੇ ਕਿ ਇਹ ਮੇਰੀ ਜ਼ਿੰਦਗੀ ਦਾ ਬੜਾ ਔਖਾ ਵੇਲਾ ਹੈ ਤੇ ਮੈਂ ਪਿੱਛੇ ਦੇਖਾਂ ਜਦੋਂ
ਹਾਂ ਮੈਨੂੰ ਯਾਦ ਹੈ ਜਦੋਂ ਕਿਤਾਬ ਪਬਲਿਸ਼ ਕਰਨੀ ਸੀ ਵੱਡੀ ਆਪਣੀ ਤੇ ਸਭ ਨੇ ਮੈਨੂੰ ਮੂੰਹ ਤੇ ਬੋਲਿਆ ਦੋ ਤਿੰਨ ਲੋਕਾਂ ਨੇ ਕਿ ਦੇਖ ਜੋ ਬਰਾਊਨ ਲੋਕ ਹੁੰਦੇ ਇਹਨਾਂ ਦੀ ਇੰਨੀ ਵੱਡੀ ਪਬਲੀਕੇਸ਼ਨ ਬਹੁਤ ਮੁਸ਼ਕਿਲ ਆ ਕਿਉਂਕਿ ਮਤਲਬ ਇੰਨੀ ਵੱਡੀ ਤੂੰ ਕਹਿ ਜੋ ਤੂੰ ਐਂਬੀਸ਼ਨ ਕਰ ਰਿਹਾ ਕਿ ਦੁਨੀਆਂ ਸਭ ਤੋਂ ਵੱਡੀ ਕਿਤਾਬ ਕਰਨੀ ਹੈ ਪਰ ਮੈਂ ਕਿਹਾ ਅਗਰ ਇੰਨਾ ਆਸਾਨ ਹੁੰਦਾ ਫਿਰ ਕਰਕੇ ਮਜ਼ਾ ਵੀ ਨਾ ਆਉਂਦਾ ਨਾ ਮਜ਼ਾ ਆਏ ਫਿਰ ਰੈਜ਼ਿਸਟੈਂਸ ਤੋਂ ਆਏ ਫਿਰ ਮਜ਼ਾ ਵੀ ਨਹੀਂ ਆਉਂਦਾ ਯੂ ਡੋਂਟ ਗਿਵ ਯੂਅਰ ਬੈਸਟ ਆਲਸੋ ਦੇਖ ਲਓ ਵਾਹਿਗੁਰੂ ਦੀ ਕਿਰਪਾ ਨਾਲ ਦੇਖ ਲਓ ਇੰਨੀ
ਜੀ ਬਿਲਕੁਲ
ਮਤੀ ਦੀ ਕਿਤਾਬ ਆ ਰਹੀ ਹੈ ਆਈ ਜਸਟ ਥਿੰਕ ਦੈਟ ਬਿਕੋਜ਼ ਯੂ ਵਰ ਯੂ ਸੈਡ ਕਿ ਠੀਕ ਹੈ ਨਾ ਨਹੀਂ ਕਰ ਸਕਦੇ ਐ ਨਾ ਕਰੋ ਨਹੀਂ ਕਰ ਸਕਦੇ ਹੋਇਆ ਨੀ ਪਹਿਲੇ ਇਹ ਕਹਿ ਸਕਦੇ ਹੋਇਆ ਨੀ ਹੈ ਪਹਿਲੇ ਇੰਨਾ ਵੱਡਾ ਇਹ ਨੀ ਕਹਿ ਸਕਦੇ ਹੋ ਨੀ ਸਕਦਾ ਇਹ ਅਲਫਾਜ਼ਾਂ ਦੇ ਵਿੱਚ ਬਹੁਤ ਫਰਕ ਹੈ ਬਟ ਮੈਨੂੰ ਮੇਰੇ ਇੱਕ ਕਿਸਮ ਦੀ ਬੜੀ ਚੰਗੀ ਸੀ ਕਿ ਮੇਰੇ ਰੱਬ ਨੇ ਮੇਰੇ ਪੇਰੈਂਟਸ ਨੇ ਉਹ ਦਿੱਤੇ ਜੋ ਉਹ ਅੰਡਰਸਟੂਡ
ਵਿਕਾਸ ਇੱਕ ਤੁਸੀਂ ਜਦੋਂ ਮੈਂ ਤੁਹਾਡੇ ਕਈ ਇੰਟਰਵਿਊ ਚ ਸੁਣਿਆ ਜਾਂ ਪੜ੍ਹਿਆ ਵੀ ਹੈ ਤੁਸੀਂ ਇੱਕ ਵਾਰ ਦੱਸਦੇ ਹੋ ਕਿ ਨਿਊਯਾਰਕ ਦੇ ਵਿੱਚ ਇੱਕ ਵਕਤ ਐਸਾ ਵੀ ਆਇਆ ਸੀ ਜਦੋਂ ਤੁਸੀਂ ਕ੍ਰਿਸਮਸ ਨਾਈਟ ਤੇ ਇੱਕ ਹੋਮਲੈਸ ਸ਼ੈਲਟਰ ਚ ਤੁਹਾਨੂੰ ਰਾਤ ਗੁਜ਼ਾਰਨੀ ਪਈ ਸੀ
ਤਿੰਨ ਹਫ਼ਤੇ ਮਹੀਨੇ ਥੋੜਾ ਘੱਟ ਸੀ ਜਗ੍ਹਾ ਨਹੀਂ ਗਿਰ ਜਾਂਦੀ ਕਿੱਥੇ
ਤੇ ਅੱਜ ਉਹ ਵੀ ਵਕਤ ਅਸੀਂ ਦੇਖਿਆ ਜਦੋਂ ਤੁਸੀਂ ਫਾਰਮਰ ਯੂ ਐਸ ਪ੍ਰੈਜ਼ੀਡੈਂਟ ਬਰਾਕ ਓਬਾਮਾ ਲਈ ਖਾਣਾ ਬਣਾਇਆ ਤੁਸੀਂ ਕੁਈਨ ਐਲਿਜ਼ਾਬੈਥ ਦੇ ਕੋਲ ਜਾ ਕੇ ਬਕਿੰਗਮ ਪੈਲਸ 'ਚ ਆਪਣੀ ਕਿਤਾਬ ਗਿਫਟ ਕੀਤੀ ਹੈ ਔਰ ਦੁਨੀਆਂ ਦੀਆਂ ਹੋਰ ਕਈ ਸ਼ਖਸੀਅਤਾਂ ਨਾਲ ਤੁਹਾਡੀ ਤਸਵੀਰਾਂ ਵੀ ਅਸੀਂ ਦੇਖ ਕੇ ਇੰਝ ਲੱਗਦਾ ਜਿਸ ਤਰ੍ਹਾਂ ਉਹ ਤੁਹਾਡੇ ਬਿਲਕੁਲ ਹੀ ਘਰ ਦੇ ਫਰਦ ਨੇ ਤੁਹਾਡੇ ਦੋਸਤ ਨੇ ਸੋ ਇਹ ਇਹ ਜਿਹੜਾ ਸਫ਼ਰ ਹੈ ਇਹ ਇੱਕ ਛੋਟੇ ਸ਼ਹਿਰ ਤੋਂ ਨਿਕਲੇ ਬੱਚਿਆਂ ਵਾਸਤੇ ਜਿਹੜੇ ਨੌਜਵਾਨ ਆਉਂਦੇ ਨੇ ਉਹਨਾਂ ਵਾਸਤੇ ਬੜਾ ਪ੍ਰੇਰਣਾਦਾਇਕ ਹੈ ਤੁਹਾਡੀ ਖਾਣਾ ਬਣਾਉਣ ਦੀ ਟ੍ਰੇਨਿੰਗ ਦੀ ਸ਼ੁਰੂਆਤ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਦੀ ਰਸੋਈ 'ਚ ਹੋਈ ਉਹਦੇ ਬਾਰੇ ਪਲੀਜ਼ ਦੱਸੋ
ਮਤਲਬ ਲੱਗਦਾ ਕਿ ਅੰਮ੍ਰਿਤਸਰ ਦੇ ਜਿੰਨੇ ਬੱਚੇ ਵੀ ਹੈਗੇ ਜੋ ਮਤਲਬ ਛੋਟੇ ਸ਼ਹਿਰਾਂ ਦੇ ਹੁੰਦੇ ਆ ਉਹਨਾਂ ਨੂੰ ਗ੍ਰੈਵਿਟੀ ਦੀ ਲੋੜ ਹੁੰਦੀ ਹੈ
ਜੀ
ਟੂ ਫੀਲ ਕਨੈਕਟਡ ਆਈ ਥਿੰਕ ਮੇਰੇ ਵਾਸਤੇ ਬਹੁਤ ਕਿਸਮਤ ਦੀ ਗੱਲ ਸੀ ਕਿ ਰੱਬ ਨੇ ਚੂਜ਼ ਕੀਤਾ ਤੇ ਮੈਨੂੰ ਜਨਮ ਹੀ ਦਿੱਤਾ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਦੀ ਧਰਤੀ ਦੇ ਵਿੱਚ ਪੈਦਾ ਕੀਤਾ ਸ਼ੌਕ ਸਿਰਫ ਖਾਣਾ ਬਣਾਉਣ ਦਾ ਜਿੱਥੋਂ ਲੰਗਰ ਦੀ ਪ੍ਰਥਾ ਇੰਨੀ ਵੱਡੀ ਚੱਲੀ
ਬਿਲਕੁਲ
ਐਂਡ ਆਈ ਥਿੰਕ ਆਫ ਕੋਰਸ ਯੂ ਨੋ ਮੈਂ ਇੰਨੀ ਜ਼ਿਆਦਾ ਡਾਕੂਮੈਂਟਰੀ ਮੈਂ ਡਾਕੂਮੈਂਟੇਸ਼ਨ ਕੀਤੀ ਹੈ ਲੰਗਰ ਦੀ ਫਰੋਮ ਗੋਇੰਦਲ ਸਾਹਿਬ ਟੂ ਯੂ ਨੋ ਡਿਫਰੈਂਟ ਡਿਫਰੈਂਟ ਪਲੇਸਿਸ ਜਿੱਥੇ ਲੰਗਰ ਦੀ ਬਹੁਤ ਮਹੱਤਤਾ ਹੈ ਐਂਡ ਆਈ ਥਿੰਕ ਕਿ ਖਾਣਾ ਮੋਸਟਲੀ ਤੁਸੀਂ ਵੱਡੇ ਸ਼ੈਫ ਦੇਖੋ ਜੋ ਵੀ ਹੈਗੇ ਉਹਨਾਂ ਦੇ ਘਰ ਵਿੱਚ ਘਰ ਹੀ ਸ਼ੁਰੂਆਤ ਹੋਈ ਹੈ Of course, TV de Sanjeev Ji, you know, you had Vivek Skalra, you had Manjeet Singh Gill, Hemant Roy, sab no pata, sab no, like, dekhde si anano si. But, kadi umeed nahi si ki asi Amritsar to bahar bhi nikal sakte hain, jisko hunda hai sab no. But Haribandar Sahib de vich hi mainu lagda si ki oh sab to vadda mera ek important life ka, important lesson si khana. Kyunki we were raised 1984 de riots sade samne hoye. ਖਾਣਾ ਬਣਾਉਣਾ ਨਾ ਅਗਰ ਉਹਦੀ ਰੂਹ ਨੀ ਹੈਗੀ ਤੁਸੀਂ ਜੋ ਮਰਜ਼ੀ ਝੂਠ ਬੋਲੋ ਜੋ ਮਰਜ਼ੀ ਕਰੋ ਉਹ ਕਦੇ ਤੁਹਾਡਾ ਕੰਮ ਨਹੀਂ ਦੇ ਬਹੁਤ ਇੰਪੋਰਟੈਂਟ ਉਹ ਸਿੱਖ ਉਹ ਸ਼ਹਿਰ ਦੇ ਵਿੱਚ ਉਹ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੇਰਣਾ ਹੈ ਖਾਣੇ ਦੀ ਇਹ ਮਤਲਬ ਭੁੱਖਾ ਕਿਤੋਂ ਜੱਪੇ ਰਾਮ ਰਾਮ ਬਿਲਕੁਲ ਗੱਲ ਠੀਕ ਹੈ ਫਸਟ ਫਾਰਮ ਆਫ ਵਰਸ਼ਿਪ ਇਜ਼ ਫੀਡਿੰਗ ਪੀਪਲ ਐਂਡ ਆਈ ਥਿੰਕ ਉਹ ਬਹੁਤ ਵੱਡੀ ਪ੍ਰੇਰਣਾ ਮੈਨੂੰ ਉੱਥੋਂ ਮਿਲੀ ਐਂਡ ਆਈ ਫੀਲ ਵੈਰੀ ਫੋਰਚੂਨੇਟ ਐਂਡ ਲੱਕੀ ਕਿ ਮੇਰੀ ਸ਼ੁਰੂਆਤ ਉੱਥੋਂ ਹੋਈ
ਸੋ ਵਿਕਾਸ ਤੁਸੀਂ ਜਿਹੜੀ ਇਸ ਨੂੰ ਲੰਗਰ ਦੀ ਪ੍ਰਥਾ ਨੂੰ ਡਾਕੂਮੈਂਟ ਕੀਤਾ ਇਹ ਫਿਰ ਕਈ ਫਿਲਮ ਫੈਸਟੀਵਲਸ ਵਗੈਰਾ ਦੇ ਵਿੱਚ ਵੀ ਉਸਦੇ ਉੱਪਰ ਜਿਹੜੀ ਡਾਕੂਮੈਂਟਰੀ ਤੁਸੀਂ ਬਣਾਈ ਲੰਗਰ ਦੇ ਉੱਪਰ ਉਹ ਚੱਲੀ ਔਰ ਸਿੱਖ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਇੱਕ ਦਫ਼ਾ ਚੱਲੀ ਸੀ ਅਸੀਂ ਖਬਰ ਪੜ੍ਹੀ ਸੀ ਪੰਜਾਬ ਦੇ ਨਾਲ ਤੁਹਾਡੀ ਖਾਸ ਕੋਈ ਅਟੈਚਮੈਂਟ ਜਾਂ ਪੰਜਾਬ ਦੇ ਖਾਣੇ ਬਾਰੇ ਤੁਸੀਂ ਕੁਝ ਖਾਸ ਗੱਲ ਕਰਨਾ ਚਾਹੋ ਹਾਲਾਂਕਿ ਸਾਨੂੰ ਅੰਮ੍ਰਿਤਸਰੀਆਂ ਨੂੰ ਤੇ ਖਾਣੇ ਬਾਰੇ ਗੱਲ ਕਰਨ ਦੀ ਕਹਿਣ ਦੀ ਜ਼ਰੂਰਤ ਨਹੀਂ ਅਸੀਂ ਤੇ ਸਾਡੀ ਜ਼ਿੰਦਗੀ ਦਾ ਸ਼ਾਇਦ ਮਕਸਦ ਹੀ ਇਹ ਹੁੰਦਾ ਹੈ ਕਿ ਅਸੀਂ ਅੱਛੇ ਅੱਛੇ ਖਾਣੇ ਖਾ ਸਕੀਏ ਲੇਕਿਨ ਪੰਜਾਬੀ ਖਾਣੇ ਬਾਰੇ ਖਾਸ ਤੁਸੀਂ ਕੁਝ ਕਹਿਣਾ ਚਾਹੋਗੇ ਅੰਮ੍ਰਿਤਸਰ ਦੇ ਖਾਣੇ ਬਾਰੇ ਕਹਿਣਾ ਚਾਹੋਗੇ
ਜਦ ਵੀ ਦੇਖੋ ਦੁਨੀਆਂ ਦੇ ਵਿੱਚ ਲੰਡਨ ਦੇਖੀਏ ਇੰਗਲੈਂਡ ਦੇਖੀਏ ਸੌਰੀ ਕੈਨੇਡਾ ਦੇਖੋ ਅਮਰੀਕਾ ਦੇਖੋ ਪਹਿਲੇ ਬਹੁਤ ਸਾਰੇ ਇਮੀਗ੍ਰੈਂਟ ਪੰਜਾਬੀ ਸੀ
ਜੀ
ਉਹਦੇ ਨਾਲ ਬਹੁਤ ਵੱਡਾ ਇੱਕ ਬੇਸ ਬਣ ਗਿਆ ਸੀ ਕਿ ਰੈਸਟੋਰੈਂਟ ਦੇ ਵਿੱਚ ਪੰਜਾਬੀ ਖਾਣਾ ਬਹੁਤ ਹੀ ਕਾਮਨ ਹੋ ਗਿਆ ਸੀ ਬਿਕੋਜ਼ ਮੋਸਟ ਆਫ ਦੈਮ ਬਹੁਤ ਐਂਟਰਪ੍ਰਾਈਜ਼ਿੰਗ ਸੀ, ਉਹਨਾਂ ਰੈਸਟੋਰੈਂਟ ਖੋਲਣੇ ਸ਼ੁਰੂ ਕੀਤੇ ਤੇ ਜੋ ਉਹਨਾਂ ਨੂੰ ਬੈਸਟ ਖਾਣਾ ਪਤਾ ਸੀ ਬਟਰ ਚਿਕਨ ਤੋਂ ਲੈ ਕੇ ਪਨੀਰ ਸਾਗ ਪਨੀਰ ਤੋਂ ਦਾਲ ਮੱਖਣੀ ਭੱਠਾ ਜੋ ਟਿਪਿਕਲ ਸਾਡਾ ਮਲਾਈ ਕੋਫਤਾ ਜੋ ਟਿਪਿਕਲ ਸਾਡਾ ਮੈਨਿਊ ਹੋ ਗਿਆ, ਸੋਰੀ ਮੈਨਿਊ ਨਹੀਂ ਬੋਲਦੇ ਪੰਜਾਬੀ ਮੀਨੂ ਬੋਲਦੇ,
ਮੀਨੂ
ਟਿਪਿਕਲ ਮੀਨੂ ਹੋ ਗਿਆ ਸਾਡਾ ਅੰਮ੍ਰਿਤਸਰ ਦਾ, ਉਹ ਫਰੋਮ ਕੇਸਰ ਦਾ ਢਾਬਾ ਟੂ ਭਰਾਵਲਾ ਢਾਬਾ
ਕੁਲਚੇ
ਲੰਗਰ ਦੇ ਖਾਣੇ ਤੋਂ ਸੀਜ਼ਨੈਲਿਟੀ ਹੈ, ਡਿਸ਼ਿਜ਼ ਬਣਦੀਆਂ, ਅਵੇਲੇਬਿਲਿਟੀ ਹੈ, ਉਹ ਸਭ ਕੁਛ ਸਾਡੇ ਰੈਸਟੋਰੈਂਟ ਤੋਂ ਆਉਣੇ ਸ਼ੁਰੂ ਹੋ ਗਏ ਐਂਡ ਗੋਰਿਆਂ ਦੀ ਪਹਿਲੀ ਰੈਫਰੈਂਸ ਹੋਈ ਸੀ ਤੇ ਇਟ ਰੀਅਲੀ ਹੈਲਪ ਕਿ ਉਹ ਖਾਣਾ ਅੱਗੇ ਜ਼ਿਆਦਾ ਖੁਸ਼ ਹੋਇਆ ਐਂਡ ਐਵਰੀਬਡੀ ਵਾਜ਼ ਵੈਰੀ ਪ੍ਰਾਊਡ ਟੂ ਸਰਵ ਟਿਪੀਕਲ ਪੰਜਾਬੀ ਖਾਣਾ, ਬਟ ਇਟ ਹੈਜ਼ ਰੀਅਲੀ ਚੇਂਜ ਹੁਣ ਪਿਛਲੇ 18 ਸਾਲ ਤੋਂ ਮੈਨੂੰ ਹੋ ਗਿਆ ਰੈਸਟੋਰੈਂਟ ਕਰਦੇ ਨਿਊਯਾਰਕ ਵਿੱਚ, ਬਟ ਬਹੁਤ ਚੇਂਜ ਆਇਆ ਹੁਣ ਸੈਂਟਰ ਸਟੇਜ ਵਿੱਚ, ਆਈ ਐਮ ਵੈਰੀ ਪ੍ਰਾਊਡ ਆਲਸੋ। ਆਈ ਥਿੰਕ ਅੰਮ੍ਰਿਤਸਰੀ ਖਾਣਾ ਔਰ ਪੰਜਾਬੀ ਖਾਣਾ ਗੇਵ ਦਾ ਫਾਊਂਡੇਸ਼ਨ ਆਫ ਫੂਡ ਆਫ ਦਾ ਮੈਨਿਊ ਆਫ ਇੰਡੀਅਨ ਰੈਸਟੋਰੈਂਟ ਇਨ ਦਾ ਵਰਲਡ, ਸੋ ਦੈਟ ਵਾਸ ਦਾ ਸਟਾਰਟਿੰਗ ਪੁਆਇੰਟ ਐਂਡ ਮੈਨੀ ਸ਼ੈਫਸ ਹੂ ਵਰ ਨੋਨ ਇਨ ਦਾ ਵਰਲਡ ਮੋਸਟ ਆਫ ਦੈਮ ਹੈਪਨ ਟੂ ਬੀ ਪੰਜਾਬੀ, ਸੋ ਉਹਦਾ ਇੱਕ ਬਹੁਤ ਵੱਡੀ ਖੁਸ਼ ਮਿਲੀ ਕਿਊਜ਼ੀਨ ਨੂੰ ਸਟਾਰਟਿੰਗ ਪੁਆਇੰਟ ਮਿਲਿਆ, ਸੋ ਇਟ ਦਾ ਸਟਾਰਟਿੰਗ ਪੁਆਇੰਟ ਸੀ। ਹੁਣ ਤੁਸੀਂ ਦੇਖੋ ਮੋਸਟਲੀ ਯੂ ਨੋ ਆਮ ਰਾਈਟ ਨਾਓ ਮਾਈ ਹੋਲ ਰਿਸਰਚ ਇਜ਼ ਬੇਸਡ ਔਨ ਨਾਰਥ ਈਸਟ, ਸਾਰੀ ਮੇਰੀ ਰਿਸਰਚ ਅਰੁਣਾਚਲ ਟੂ ਅਸਾਮ ਟੂ ਮਿਜ਼ੋਰਾਮ ਟੂ ਲਾਈਕ ਯੂ ਨੋ ਮੇਰਾ ਸਾਰਾ ਦਾ ਸਾਰਾ ਮੇਰਾ ਫੋਕਸ ਪੁਆਇੰਟ ਇਸ ਟਾਈਮ ਤੇ ਨਾਗਾਲੈਂਡ ਉਸ ਜਗ੍ਹਾ ਤੇ ਗਿਆ ਐਂਡ ਬਿਕੋਜ਼ ਆਈ ਫੀਲ ਕਿ ਹੁਣ ਮੌਕਾ ਆ ਗਿਆ, ਰੱਬ ਨੇ ਆਵਾਜ਼ ਦਿੱਤੀ ਹੈ, ਲੋਕ ਸੁਣਦੇ ਪਏ ਆ, ਨਾਓ ਇਟਸ ਟਾਈਮ ਟੂ ਟੈਲ ਅ ਗ੍ਰੇਟਰ ਸਟੋਰੀ ਆਫ ਦਾ ਕੰਟਰੀ ਇਨ ਫੂਡ।
ਸੋ ਵਿਕਾਸ, ਤੁਸੀਂ ਆਪਣੇ ਜਿਹੜੇ ਕਾਲਜ 'ਚ ਤੁਸੀਂ ਪੜ੍ਹਾਈ ਕੀਤੀ ਮਨੀਪਾਲ ਦੇ ਵਿੱਚ, ਉੱਥੇ ਤੁਸੀਂ ਹੁਣ ਇੱਕ ਮਿਊਜ਼ੀਅਮ ਆਫ ਕਲੀਨਰੀ ਆਰਟਸ ਵੀ ਬਣਾ ਰਹੇ ਹੋ, ਜਿਸ ਤਰ੍ਹਾਂ ਤੁਸੀਂ ਹੁਣ ਆਪਣੀ ਰਿਸਰਚ ਜਿਹੜੀ ਚੱਲ ਰਹੀ ਹੈ ਉਸਦਾ ਜ਼ਿਕਰ ਕੀਤਾ, ਅਤੇ ਇਹ ਰਿਸਰਚ ਤੁਹਾਡੀ ਕਾਫੀ ਦੇਰ ਤੋਂ ਚੱਲ ਰਹੀ ਹੈ, ਤੁਸੀਂ ਕੋਈ ਬੜੇ ਬੜੇ ਪੁਰਾਣੇ ਭਾਂਡੇ ਬਰਤਨ ਇਕੱਠੇ ਕਰਕੇ ਉੱਥੇ ਡਿਸਪਲੇ ਕੀਤੇ ਨੇ, ਇੰਨੇ ਇੰਨੇ ਪੁਰਾਣੇ ਬਰਤਨ ਕਿੱਧਰੋਂ ਲੱਭੇ ਤੁਹਾਨੂੰ?
ਮੈਂ ਜੀ ਬਹੁਤ ਸਾਲ ਤੋਂ ਇਕੱਠੇ ਕਰ ਰਿਹਾ, I also wanted to do something in the college. So Dr. Pai jo gaye, founder of Manipal, and we discussed the whole plan. 25,000 square foot ki jagah kaise us establish karne hai. It's a big project and mere ko bartan bahut zyada thi, bahut zyada thi, butter churners to dekho, kadaiyan dekho, paande dekho, measuring tools dekho, so this karan wali cheeza matlab jo tusi madaniyan di line lagiye from east west north south, ਕਿਉਂਕਿ ਜੋ ਵੀ ਚੀਜ਼ ਉੱਥੇ ਮਸਾਲਾ ਪਾਉਣ ਵਾਲੀ ਪੰਜਾਬ ਯੂਜ਼ ਹੁੰਦੀ ਹੈ ਉਹ ਅਰੁਣਾਚਲ ਯੂਜ਼ ਨਹੀਂ ਹੁੰਦੀ, ਉੜੀਸਾ ਚ ਯੂਜ਼ ਨਹੀਂ ਹੁੰਦੀ, ਉਹ ਸਭ ਦਾ ਆਪਣਾ ਆਪਣਾ ਤਰੀਕਾ ਹੈ। ਐਂਡ ਆਈ ਥੋਟ ਇਟ ਵਾਜ਼ ਵੈਰੀ ਇੰਟਰਸਟਿੰਗ ਕਿ ਫਰੋਮ ਮਿੱਟੀ ਟੂ ਪਿੱਤਲ ਟੂ ਕਾਂਸਾ ਟੂ ਤਾਂਬਾ ਟੂ ਐਵਰੀਥਿੰਗ ਆਈ ਮਸਟ ਫਾਈਂਡ ਅ ਵੇ ਕਿ ਸਭ ਕੁਛ ਅਸੀਂ ਕਿੰਨਾ ਇਕੱਠਾ ਕਰ ਸਕਦੇ ਹਾਂ ਅੰਡਰ ਵਨ ਰੂਫ, ਵੀ ਸ਼ੁੱਡ ਬੀ ਏਬਲ ਟੂ ਡੂ ਇਟ। ਐਂਡ ਗ੍ਰੇਨ ਸਟੋਰੇਜ ਦਾ ਸਮਾਨ ਕੀ ਹੈਗਾ, ਸਟੋਰ ਕਿਸ ਤਰ੍ਹਾਂ ਕਰਦੇ ਸੀ, ਬਾਲਟੀਆਂ ਪਾਂਡੇ serving the glass hi manni ke matlab it's a very very it also reflects india's artistic angle vision ke har cheez agar ye wo matlab kisi thodi debat honne lagega my god enough any different ekko cheez hai ek purpose ekko hi hai agar purpose na masale rakhne hai masale daan de ho gaya par tusi chalna shuru karo to iska by god hai sare sale masale dabbe ya store karne waste cheez aa gayi hai। ਪਹਾੜਾਂ ਦੇ ਇਲਾਕੇ ਡਿਫਰੈਂਟ ਹੁੰਦਾ ਬਿਕੋਜ਼ ਮਸਾਲੇ ਡਿਫਰੈਂਟ ਹੁੰਦੇ ਆ, ਸਾਊਥ ਦੇ ਡਿਫਰੈਂਟ ਹੈ, ਨਾਰਥ ਦੇ ਡਿਫਰੈਂਟ ਹੈ। ਬਣਾਉਣ ਵਾਲੀ ਸੀ ਉਹ ਵੀ ਚਲੀ ਗਈ ਤੇ ਉਹ ਰੋਟੀਆਂ ਵੀ ਚਲੀ ਗਈਆਂ ਔਰ ਬਰਕਤਾਂ ਵੀ ਚਲੀ ਗਈ, ਹੁਣ ਸਮਝ ਹੀ ਨਾ ਆਇਆ ਕਹਿ ਕੇ ਰਿਹਾ। ਅੱਛਾ, ਕਹਿੰਦਾ ਹੋਇਆ ਕਿ ਮੈਂ ਕਿਹਾ ਭਾ ਯੂ ਵਿਲ ਨਾਟ ਅੰਡਰਸਟੈਂਡ ਯੂਅਰ ਅਮੈਰੀਕਨ, ਮੈਂ ਕਿਹਾ ਸਾਡੀ ਜੋ ਮੇਥੀ ਆਲੂ ਸੀ ਨਾ ਘਰ ਦੇ, ਮੈਂ ਕਿਹਾ ਕਹਿੰਦਾ ਆਲ ਗੈਟ ਯੂ ਸੈਂਡ, ਹੁਣ ਤਾਂ ਮਿਲਣੀ ਸ਼ੁਰੂ ਹੋ ਗਈ ਮੇਥੀ ਮੈਂ ਕਿਹਾ ਫਰੈਸ਼, ਤੇ ਮੈਂ ਕਿਹਾ ਉਹ ਤਾਂ ਮੇਥੀ ਤਾਂ ਤੁਸੀਂ ਲਾਏਗਾ, ਆਲੂ ਵੀ ਲਾਏਗਾ, ਲੋਹੇ ਦੀ ਕੜਾਈ ਮੈਂ ਘਰੋਂ ਚੁੱਕ ਕੇ ਲੈ ਕੇ ਆਇਆ ਹੋਇਆ, ਲੋਹੇ ਦੀ ਕੜਾਈ ਨੀ ਕਾਲੇ ਕਰਨ ਵਾਲੀ,
ਸਰੋਂ ਦੇ ਤੇਲ ਚ ਬਣਾਓ,
ਤੇਲ ਸਭ ਕੁਛ ਹੈ ਮੇਰੇ ਕੋਲ, ਮੈਂ ਕਿਹਾ ਮੈਂ ਬਣਾਉਣ ਵਾਲੀ ਕਿੱਥੇ ਲੈ ਕੇ ਆਵਾਂ, ਉਹ ਤਾਂ ਚਲੀ ਗਈ ਰੱਬ ਕੋਲ। ਬਹੁਤ ਚੀਜ਼ਾਂ ਹੈਗੀਆਂ ਇਹੋ ਜਿਹੀਆਂ, ਆਈ ਥਿੰਕ ਕਦੇ ਕਦੇ ਇਮੋਸ਼ਨਲ ਹੋ ਜਾਂਦਾ ਬਿਕੋਜ਼ ਮਾਈ ਗ੍ਰੈਂਡਮਦਰ ਵਾਸ ਅ ਵੈਰੀ ਗੁੱਡ ਕੁੱਕ
ਜੀ,
ਤੇ ਆਈ ਥਿੰਕ ਟ੍ਰਾਂਸ ਤੋਂ ਪਹਿਲੇ ਮੇਰੇ ਘਰ ਡਿਨਰ ਲੱਗਾ ਸੀ, ਮੈਂ ਉਸ ਲਿਵਿੰਗ ਨਿਊਯਾਰਕ ਤੇ ਆਈ ਮੇਡ ਕੀਆ ਚਨੇ ਦੀ ਦਾਲ ਪਾ ਕੇ, ਆਈ ਡੋਂਟ ਯੂ ਰਿਮੈਂਬਰ ਇਟ
ਜੀ, ਬਿਲਕੁਲ ਬਿਲਕੁਲ,
ਇੱਕ ਡਿਸ਼ ਹੋ ਗਈ ਚਨੇ ਦੀ ਦਾਲ ਤੇ ਕੀਆ ਦੀ ਡਿਸ਼,
ਬਿਲਕੁਲ
ਮੈਂ ਬਣਾ ਰਹੀ ਹਾਂ ਤੇ ਬਣਾਉਂਦੇ ਬਣਾਉਂਦੇ ਆਈ ਗੋਟ ਸੋ ਇਮੋਸ਼ਨਲ ਐਂਡ ਦੈਨ ਆਈ ਸੈਡ ਨੋ ਆਈ ਮੇਕ ਇਟ ਇਟਾਲੀਅਨ ਸਟਾਈਲ।
ਅੱਛਾ, ਵੈਸੇ ਤੁਸੀਂ ਚਨੇ ਦੀ ਦਾਲ ਦਾ ਜ਼ਿਕਰ ਕੀਤਾ, ਮੈਂ ਸੋਚ ਰਹੀ ਸੀ ਕਿ ਤੁਸੀਂ ਕਹੋਗੇ ਮੈਂ ਵੜੀਆਂ ਪਾ ਕੇ ਬਣਾਇਆ ਕੀ ਆ, ਉਹ ਅਸਲ ਅੰਮ੍ਰਿਤਸਰੀ ਹੈ।
ਮਾਈ ਗੋਡ, ਮੈਂ ਨਾ ਵੜੀਆਂ ਨਹੀਂ ਬਣਾ ਸਕਦਾ, ਪਤਾ ਨਹੀਂ ਕਿਉਂ।
ਲੋ ਤਾਂ ਇਹ ਮੇਰੇ ਸਵਾਲ ਦਾ ਜਵਾਬ ਇਹੀ ਹੈ ਫਿਰ।
ਆਈ ਐਮ ਸੋ ਇਮੋਸ਼ਨਲੀ ਕਨੈਕਟਡ ਟੂ ਦੋਸ ਡਿਸ਼ਸ ਦੈਟ ਆਈ ਫੀਲ ਵੈਰੀ ਇਟ ਕੀ ਕਹਿੰਦੇ ਮਤਲਬ ਯੂ نو ਇਕਦਮ ਆਈ ਫੀਲ ਓ ਮਾਈ ਗੋਡ ਦਿਸ ਇਜ਼ ਟੂ ਸੀਕ੍ਰੇਟ। ਚਿੱਟੇ ਕੱਦੂ ਹੁੰਦੇ ਨਾ
ਜੀ, ਬਿਲਕੁਲ ਬਿਲਕੁਲ, ਪੇਠੇ ਦੇ, ਹਾਂ ਪੇਠੇ ਦੇ,
ਉਹਦੀ ਬਣਦੀਆਂ, ਪੇਠੇ ਕਾਲੀ ਮਿਰਚ, ਹਿੰਗ, ਜੀਰਾ,
ਸਾਬਤ ਧਨੀਆ, ਅਨਾਰਦਾਨਾ,
ਤੁਸੀਂ ਤੇ ਮੈਂ ਹੁਣ ਇਸ ਟਾਈਮ ਤੇ ਗੱਲਾਂ ਕਰਨੇ ਪਏ ਹਾਂ ਉਹ ਚੀਜ਼ਾਂ ਦੀਆਂ, ਕਹਿੰਦੀ ਚੀਜ਼ਾਂ ਮੁੱਖੀਆਂ ਨੇ, ਮੇ ਬੀ ਨੈਕਸਟ ਜਨਰੇਸ਼ਨ ਵਿਲ ਨਾਟ ਨੋ ਅਬਾਊਟ ਇਟ, ਬਟ ਐਟਲੀਸਟ ਖਾਲੀ ਚੀਜ਼ਾਂ ਚੱਲਦੀਆਂ ਪਈਆਂ।
ਹਾਂਜੀ, ਮੇਰੇ ਖਿਆਲ ਨਾਲ ਜਿਸ ਤਰ੍ਹਾਂ ਮੇਰੇ ਅੰਦਰ ਵੀ ਖਾਣੇ ਨੂੰ ਲੈ ਕੇ ਬੜਾ ਜ਼ਬਰਦਸਤ ਜਜ਼ਬਾ ਹੈ, ਜਿਹਦੇ ਜਿਹਦੇ ਅੰਦਰ ਵੀ ਹੋਏਗਾ, ਔਰ ਖਾਸ ਤੌਰ 'ਤੇ ਪੰਜਾਬੀਆਂ ਨੂੰ ਔਰ ਅੰਮ੍ਰਿਤਸਰੀਆਂ ਨੂੰ ਤਾਂ ਹੁੰਦਾ ਹੀ ਹੈ ਨਾ, ਜ਼ਿੰਦਗੀ ਦਾ ਇੱਕ ਹਿੱਸਾ ਜਿਹੜਾ ਹੈ ਉਹ ਤੁਹਾਡਾ ਖਾਣੇ ਦੇ ਨਾਲ ਹੀ ਰਿਲੇਟਡ ਹੁੰਦਾ ਹੈ। ਸੋ ਉਮੀਦ ਹੈ ਕਿ ਐਸੀਆਂ ਟ੍ਰੈਡੀਸ਼ਨਸ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਉਹ ਖਤਮ ਨਹੀਂ ਹੋਣਗੀਆਂ। ਦਰਬਾਰ ਸਾਹਿਬ ਦੇ ਲੰਗਰ ਤੋਂ ਸ਼ੁਰੂ ਹੋਇਆ ਤੁਹਾਡਾ ਖਾਣਾ ਬਣਾਉਣ ਦਾ ਸਫ਼ਰ, ਨਿਊਯਾਰਕ ਦੇ ਅਮੀਰ ਤਰੀਨ ਇਲਾਕਿਆਂ ਵਿੱਚੋਂ ਹੁੰਦਿਆਂ ਦੁਨੀਆ ਦੇ ਮਸ਼ਹੂਰ ਸ਼ਖਸੀਅਤਾਂ ਦੀਆਂ ਥਾਲੀਆਂ ਵਿੱਚ ਤੁਸੀਂ ਲੈ ਕੇ ਗਏ ਹੋ। ਵਿਕਾਸ, ਬਹੁਤ ਬਹੁਤ ਮੁਬਾਰਕਬਾਦ ਔਰ ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ।
ਗੋਡ ਬਲੈਸ ਯੂ ਜੀ, ਆਲ ਦਾ ਬੈਸਟ, ਟੇਕ ਕੇਅਰ ਜੀ।
ਥੈਂਕ ਯੂ ਜੀ,
ਥੈਂਕ ਯੂ।
Want to hear more stories like this? Subscribe to our regular podcasts on iTunes.